हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। पंथ प्रकाश ग्रंथ दे कथा नू आप जी श्रवण कर रहे हो। इतिहास इथों तक पहुंचा है कि सतगुरु गोविंद सिंह सच्चे पातशाह जी लखी शाह वणजारे दे नाल वार्तालाप कर रहे ने। सतगुरु गोविंद सिंह सच्चे पातशाह जी ने वचन किया कि ताने शाह भी मुगल है औरंगजेब भी मुगल है, ये दोवें आपस दे विच क्यों जंग लड़ते ने। लखी शाह ने आख्या कि सच्चे पातशाह जी एक बेशकीमती हीरा जिदा नाम कोहे नूर है वो ताने शाह दे कोल है, औरंगजेब उस हीरे नू प्राप्त करना चाहता है, इस करके युद्ध हुंदा है। लखी शाह वणजारे ने ऐसा भी आख्या कि दुनिया दे उत्ते वड्डे वड्डे जिन्ने भी युद्ध होए ने, जिन्ने भी संग्राम होए ने, वो तीन कारणा दे करके होए ने, जर जोरू ते जमीन। जर तो भाव हुंदा है माया, जोरू तो भाव हुंदा है स्त्री, जमीन तो भाव है कि धरती। इन्हां तिन्हां दे करके ही वड्डे वड्डे युद्ध लड़े गए। लखी शाह ने भगवान राम जी का प्रमाण दिता कि सीता दे बदले रावण दे नाल युद्ध होया। इस तो अलावा धन दे बदले आसे पासे देखदिआं कि बड़े लोग लड़दे रहिंदे ने। जमीन दे पिछे महाभारत का वड्डा युद्ध लड़िया गया, भावें कि कईआं दा ऐसा भी कहना कि महाभारत दे जंग दे पिछे भी एक जोरू दा एक स्त्री का हाथ सी, क्योंकि जदों दुर्योधन ने दुर्योधन नूं मखौल किया सी द्रौपदी ने कि अन्ने दा अन्ना, ते फिर इसे करके उन्ने बदला लैण दी चाह चाही। पर आम तौर दे उत्ते ऐसा मन्या जांदा है कि जमीन दे बदले धरती दे बदले ये पंजा पांडवां दा कौरवां दे नाल युद्ध होया। इतिहासां दे मुताबक जिहड़ियां 18 खूणियां ने इस रणभूमि दे विच शहीद हो गईयां, इस प्रकार दे वचन लखी शाह कर रहा सी सतगुरु गोविंद सिंह सच्चे पातशाह जी दे नाल। कल इथों तक कथा पहुंची सी, अज इथों ही अगे मैं कथा नू प्रारंभ करदा। इन तीनों पर जो सो जन सदा अखै सुख लेत। लखी शाह कहिंदा कि इन्हां तिन्हां दे उत्ते जर दे उत्ते जोरू दे उत्ते ते जमीन दे उत्ते ਜਿਹੜਾ ਮੋਹਿਤ ਨਹੀਂ ਹੁੰਦਾ, ਭਾਵ ਕਿ ਜਿਹੜਾ ਇਹਨਾਂ ਦੇ ਮੋਹ ਨੂੰ ਛੱਡ ਦਿੰਦਾ, ਉਹ ਮਨੁੱਖ ਹਮੇਸ਼ਾ ਸਦੀਵੀ ਤੌਰ ਦੇ ਉੱਤੇ ਬਗੈਰ ਨਾਸ ਹੋਣ ਵਾਲਾ ਜਿਹੜਾ ਸੁੱਖ ਹੈ ਉਹਨੂੰ ਲੈਂਦਾ। ਕਾਹੇ ਉਹ ਗੁਰੂ ਤੈ ਸਾਚ ਬਖਾਨੀ, ਤੂੰ ਤੋ ਗਿਆਨੀ ਗੁਰ ਸਿੱਖ ਆਹੇ। ਜਦੋਂ ਲੱਖੀ ਸ਼ਾਹ ਬਣਜਾਰੇ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਸੱਚੀਆਂ ਗੱਲਾਂ ਬਿਆਨ ਕੀਤੀਆਂ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੀਆਂ ਜਿਹੜੀਆਂ ਗੱਲਾਂ ਨੇ ਉਹ ਬੜੀਆਂ ਗਿਆਨ ਵਾਲੀਆਂ ਨੇ ਤੇ ਤੂੰ ਗੁਰੂ ਦਾ ਬੜਾ ਪਿਆਰਾ ਸਿੱਖ ਹੈ। ਆਵ ਨੌ ਰੰਗ ਯੁਤ ਹੀ ਦਿਸ ਮਰ ਹੈ, ਪਰ ਹੈ ਦੋਜਕ ਦੁਖ ਸਹਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੁਣ ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ ਉਸੇ ਪਾਸੇ ਹੀ ਉਸੇ ਦਿਸ਼ਾ ਦੇ ਵਿੱਚ ਹੀ ਮਰ ਜਾਵੇਗਾ ਤੇ ਮਰਨ ਤੋਂ ਬਾਅਦ ਫਿਰ ਦੋਜਕਾਂ ਦੇ ਵਿੱਚ ਨਰਕਾਂ ਦੇ ਵਿੱਚ ਉਹਨੂੰ ਸੁੱਟਿਆ ਜਾਏਗਾ, ਫਿਰ ਦੋਜਕਾਂ ਦੇ ਵਿੱਚ ਵੱਡੇ ਦੁੱਖਾਂ ਨੂੰ ਇਹ ਸਹਾਰਨ ਕਰੇਗਾ। ਸੋਈ ਭਾਈ ਮਾਰਿਓ ਵਹਿ ਤਿਤ ਹੀ ਮਦ ਨੌਰੰਗਾਬਾਦ ਪਛਾਣ। ਗ੍ਰੰਥਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਆਖਰਕਾਰ ਸਮਾਂ ਪਾ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਕੀਤਾ ਹੋਇਆ ਜਿਹੜਾ ਬਚਨ ਸੀ ਉਹ ਸੱਚਾ ਸਾਬਤ ਹੋਇਆ ਕਿ ਨੌਰੰਗਾਬਾਦ ਤੇ ਜਿਹਨੂੰ ਔਰੰਗਾਬਾਦ ਵੀ ਆਖਿਆ ਜਾਂਦਾ ਉਸੇ ਜਗ੍ਹਾ ਦੇ ਉੱਤੇ ਔਰੰਗਜ਼ੇਬ ਬਾਦਸ਼ਾਹ ਮਰਿਆ ਸੀ। ਗੁਰ ਕੇ ਬਚਨ ਭਏ ਸਭ ਸਾਚੇ, ਪਿਖੀ ਨਾ ਦਿੱਲੀ ਫਿਰ ਉਨ ਆਨ। ਸਤਿਗੁਰੂ ਜੀ ਦੇ ਕੀਤੇ ਹੋਏ ਜਿਹੜੇ ਬਚਨ ਸੀ ਉਹ ਸੱਚੇ ਹੋ ਗਏ। ਇਸ ਤੋਂ ਬਾਅਦ ਕਦੇ ਵੀ ਫਿਰ ਔਰੰਗਜ਼ੇਬ ਦਿੱਲੀ ਦੇ ਵਿੱਚ ਵਾਪਸ ਨਾ ਪਰਤਿਆ, ਉਹ ਦਿੱਲੀ ਨੂੰ ਦੁਬਾਰਾ ਆਣ ਕੇ ਦੇਖ ਨਾ ਸਕੇ। ਸਤਿਗੁਰ ਲਖੀ ਪਰ ਅਤ ਖੁਸ਼ ਹੈ, ਚਾਰ ਪਦਾਰਥ ਬਖਸ਼ੇ ਤਾਹੀ। ਕਵੀ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲੱਖੀ ਸ਼ਾਹ ਦੇ ਉੱਤੇ ਬੜੇ ਬੜੇ ਪ੍ਰਸੰਨ ਹੋਏ, ਫਿਰ ਚਿੱਤ ਦੀ ਚਾਹ ਦੇ ਨਾਲ ਖੁਸ਼ ਹੋ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਚਾਰ ਪਦਾਰਥ ਬਖਸ਼ੇ, ਧਰਮ ਅਰਥ ਕਾਮ ਤੇ ਮੋਕਸ਼। ਦਿਲ ਵਾਲੀ ਸੰਗਤ ਕੀ ਪੂਰੀ, ਮਨੋ ਕਾਮਨਾ ਜਸ ਜਿਸ ਚਾਹੇ। ਦਿੱਲੀ ਦੀ ਰਹਿਣ ਵਾਲੀ ਜਿੰਨੀ ਵੀ ਸੰਗਤ ਸੀ ਉਸ ਸਾਰੀ ਸੰਗਤ ਦੀ ਜਿਹੜੀ ਮਨ ਕਾਮਨਾ ਸੀ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੂਰੀ ਕੀਤੀ। ਗਏ ਬੇਦਾਹਵੈ ਇਮ ਨਿਤ, ਗੁਰ ਟਿਗ ਆਵਤ ਸੰਗਤ ਪੂਰ। ਇਸ ਪ੍ਰਕਾਰ ਦੇ ਨਾਲ ਕਵੀ ਜੀ ਬਿਆਨ ਕਰਦੇ ਨੇ ਕਿ ਸਾਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈ ਕੇ ਉਹਨਾਂ ਤੋਂ ਆਗਿਆ ਲੈ ਕੇ ਆਪੋ ਆਪਣੇ ਘਰਾਂ ਦੇ ਵੱਲ ਵਾਪਸ ਪਰਤੇ ਨੇ, ਪਰ ਗੁਰੂ ਜੀ ਦੇ ਕੋਲ ਕਵੀ ਜੀ ਲਿਖਦੇ ਨੇ ਕਿ ਲਗਾਤਾਰ ਹੋਰ ਵੀ ਜਿਹੜੀ ਸੰਗਤ ਹੈ ਉਹ ਬਹੁਤੀ ਆਉਂਦੀ ਰਹਿੰਦੀ। ਸਿੱਖੈ ਸਿੱਖਾਂ ਮੈਂ ਸ਼ਸਤਰ ਅਸਤਰ, ਬਰਦਾਮ ਨਿਤ ਓਜ ਜ਼ਰੂਰ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਵੀ ਅਸਤਰਾਂ ਤੇ ਸ਼ਸਤਰਾਂ ਦਾ ਅਭਿਆਸ ਕਰਦੇ ਨੇ ਤੇ ਦੂਜਿਆਂ ਨੂੰ ਵੀ ਸਿਖਾਉਂਦੇ ਨੇ, ਕਿਉਂਕਿ ਦੋ ਪ੍ਰਕਾਰ ਦੇ ਹਥਿਆਰ ਮੰਨੇ ਜਾਂਦੇ ਨੇ। ਇਕਨਾਂ ਨੂੰ ਆਖਿਆ ਜਾਂਦਾ ਸ਼ਸਤਰ, ਇਕਨਾਂ ਨੂੰ ਆਖਿਆ ਜਾਂਦਾ ਅਸਤਰ। ਸ਼ਸਤਰ ਉਹਨਾਂ ਹਥਿਆਰਾਂ ਨੂੰ ਆਖਿਆ ਜਾਂਦਾ ਜਿਹੜੇ ਕਿ ਹੱਥ ਦੇ ਵਿੱਚ ਫੜ ਕੇ ਹੀ ਚਲਾਏ ਜਾਂਦੇ ਨੇ, ਦੂਰੋਂ ਨਹੀਂ ਚਲਾਏ ਜਾਂਦੇ। ਤਲਵਾਰ ਹੱਥ ਦੇ ਵਿੱਚ ਫੜ ਕੇ ਫਿਰ ਉਹਦਾ ਵਾਰ ਕੀਤਾ ਜਾਂਦਾ। ਇਸੇ ਪ੍ਰਕਾਰ ਦੇ ਨਾਲ ਅਸਤਰਾਂ ਦੇ ਵਿੱਚ ਤੀਰ ਨੂੰ ਮੰਨਿਆ ਜਾਂਦਾ, ਕਮਾਨ ਹੱਥ ਦੇ ਵਿੱਚ ਰਹਿੰਦੀ ਹੈ ਪਰ ਤੀਰ ਦੂਰੋਂ ਚਲਾ ਕੇ ਵਾਰ ਕੀਤਾ ਜਾਂਦਾ। ਇਸ ਕਰਕੇ ਤੀਰ ਨੂੰ ਅਸਤਰ ਮੰਨਿਆ ਜਾਂਦਾ। ਇਸੇ ਪ੍ਰਕਾਰ ਦੇ ਨਾਲ ਤਮੰਚਾ ਪਿਸਤੌਲ ਨੂੰ ਕਹਿੰਦੇ ਨੇ, ਉਹ ਵੀ ਹੱਥ ਦੇ ਵਿੱਚ ਰਹਿੰਦਾ ਪਰ ਗੋਲੀ ਦੂਰ ਜਾ ਕੇ ਲੱਗਦੀ, ਉਹ ਵੀ ਅਸਤਰ ਦੇ ਵਿੱਚ ਮੰਨਿਆ ਜਾਂਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਅਸਤਰ ਸ਼ਸਤਰ ਦੋਵਾਂ ਦੀ ਸਿੱਖਿਆ ਸਤਿਗੁਰੂ ਜੀ ਸਾਰਿਆਂ ਨੂੰ ਪ੍ਰਦਾਨ ਕਰਾਉਂਦੇ ਨੇ, ਆਪ ਵੀ ਆਪਣੇ ਬਲ ਨੂੰ, ਆਪਣੇ ਓਜ ਨੂੰ, ਪ੍ਰਤਾਪ ਨੂੰ ਵਧਾਉਂਦੇ ਨੇ। ਤਾਨ ਕਾਨ ਲੱਗ ਬਾਣ ਚਲਾਵੈ, ਗਹਿ ਕਮਾਨ ਮਹਾਨ ਕਠੋਰ। ਇੱਕ ਤਕੜੀ ਜਿਹੜੀ ਕਮਾਨ ਹੈ, ਇੱਕ ਤਕੜਾ ਜਿਹੜਾ ਤਨਸ਼ ਹੈ, ਉਹਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਫੜ ਕੇ ਰੱਖਦੇ ਨੇ, ਉਹਦੇ ਚਿੱਲੇ ਦੇ ਵਿੱਚ ਚਾੜ ਕੇ ਫਿਰ ਕੰਨ ਦੇ ਤੱਕ ਤਨਸ਼ ਦੀ ਡੋਰੀ ਨੂੰ ਖਿੱਚ ਕੇ ਜ਼ੋਰ ਦੇ ਨਾਲ ਤੀਰ ਚਲਾਉਂਦੇ ਨੇ। ਬਾਰ 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 ਵਰਜਿਸ਼ ਕਰਹੀ, ਖੈਂਚ ਕਵਾ ਦਾ ਪੈਂਚ ਸਜੋਰ। ਬਾਰ ਬਾਰ ਆਪਣੇ ਸਰੀਰਕ ਬਲ ਨੂੰ ਵਧਾਉਣ ਦੇ ਵਾਸਤੇ ਵਰਜਿਸ਼ ਕਰਦੇ ਨੇ। ਕਵੀ ਜੀ ਬਿਆਨ ਕਰਦੇ ਨੇ, ਖੈਂਚ ਕਵਾਦਾ ਪੈਂਚ ਸਜੋਰ, ਭਾਵ ਕੇ ਨਰਮ ਕਮਾਣ ਦਾ ਜਿਹੜਾ ਚਿੱਲਾ ਉਹ ਜ਼ੋਰ ਦੇ ਨਾਲ ਖਿੱਚਦੇ ਨੇ। ਚਿੱਲਾ ਚੜਾਵੈ ਲੱਛ ਲਗਾਵੈ, ਲੈਸ ਪਰਵੇਸੈ ਓਜ ਲਗਾਏ। ਫਿਰ ਚਿੱਲੇ ਦੇ ਵਿੱਚ ਤੀਰ ਨੂੰ ਰੱਖ ਕੇ ਤੇ ਫਿਰ ਜਿਹੜਾ ਲੱਛ ਹੁੰਦਾ, ਜਿਹੜਾ ਨਿਸ਼ਾਨਾ ਹੁੰਦਾ, ਉਹਨੂੰ ਤੀਰ ਦੇ ਨਾਲ ਫੁੰਡਦੇ ਨੇ। ਸੈਸ ਲੈਸ ਪਰਵੇਸੈ ਓਜ ਲਗਾਏ, ਬਲ ਲਾ ਕੇ ਤੀਰ ਮਿੱਟੀ ਦੇ ਧੇਰ ਦੇ ਢੇਰ ਦੇ ਵਿੱਚ ਵਾੜ ਦਿੰਦੇ ਨੇ। ਇੱਕ ਪ੍ਰਕਾਰ ਦਾ ਤੀਰ ਜਿਹਦੀ ਮੁਖੀ ਬਹੁਤ ਭਾਰੀ ਹੁੰਦੀ ਹੈ, ਇਹ ਵੈਰੀ ਤੇ ਨਹੀਂ ਚਲਾਈਦਾ, ਸਿਰਫ ਅਭਿਆਸ ਕਰਨ ਦੇ ਵਾਸਤੇ ਇਹ ਮਿੱਟੀ ਦੇ ਵਿੱਚ ਮਾਰ ਕੇ ਪ੍ਰੀਖਿਆ ਕੀਤੀ ਜਾਂਦੀ ਹੈ। ਉਹਨੂੰ ਤੀਰ ਨੂੰ ਲੈਸ ਕਹਿੰਦੇ ਨੇ, ਉਹਨਾਂ ਤੀਰਾਂ ਦੇ ਨਾਲ ਪ੍ਰਹਾਰ ਕਰਦੇ ਨੇ। ਖਰ ਖਾਕ ਤੋਦੇ ਮਿਲ ਜੋਦੇ, ਜਿਦ ਜਿਦ ਤੁਪਕ ਤੀਰ ਚਲਾਏ। ਉਹਨਾਂ ਖਾਕਾਂ ਦੇ ਵਿੱਚ ਮਿੱਟੀ ਦੇ ਢੇਰਾਂ ਦੇ ਵਿੱਚ ਜਿਹੜੇ ਯੋਧੇ ਨੇ ਉਹ ਜਿੱਦ ਜਿੱਦ ਕੇ ਤੀਰ ਮਾਰਦੇ ਨੇ। ਕਵੀ ਜੀ ਲਿਖਦੇ ਨੇ ਕਿ ਤੁਪਕਾਂ ਨੂੰ ਬੰਦੂਕਾਂ ਨੂੰ ਵੀ ਚਲਾਉਂਦੇ ਨੇ ਤੇ ਬੜੇ ਤੀਰ ਵੀ ਚਲਾਏ ਜਾਂਦੇ ਨੇ। ਬੀਬੀ ਵੀ ਰੋ ਕੇ ਪਾਂਚੋਂ ਸੁੱਤ, ਸੂਰਜ ਮਲ ਕੇ ਨਾਤੀ ਦੋਏ। ਬੀਬੀ ਵੀਰੋ ਜੀ ਦੇ ਪੰਜ ਸਪੁੱਤਰ ਸਨ, ਜਿਹੜੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿੰਦੇ ਸਨ। ਇਸ ਤੋਂ ਇਲਾਵਾ ਸੂਰਜ ਮੱਲ ਦੇ ਜਿਹੜੇ ਦੋ ਪੋਤਰੇ ਸਨ, ਉਹ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿੰਦੇ ਸਨ। ਮਾਤਲ ਦਇਆ ਰਾਮ ਸਾਹਿਬ ਸੱਸ, ਗੰਡਾ ਚੰਦਨ ਕਰਮਾ ਜੋਏ। ਮਾਮਾ ਕਿਰਪਾਲ ਜੀ, ਦਇਆ ਰਾਮ, ਸਾਹਿਬ ਚੰਦ, ਭਾਈ ਗੰਡਾ, ਭਾਈ ਚੰਦਨ ਤੇ ਕਰਮਾ, ਇਹ ਪ੍ਰਮੁੱਖ ਜਿਹੜੇ ਸਤਿਗੁਰਾਂ ਦੇ ਸੇਵਕ ਨੇ, ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜ਼ਿਆਦਾਤਰ ਨਾਲ ਰਹਿੰਦੇ ਸਨ। ਭਾਈ ਬੀਰਾ ਈਸ਼ਰ ਚੰਪਾ, ਦੌਲਾ ਰਾਮ ਕੌਰ ਸੇ ਬੀਰ ਅਪਾਰ। ਭਾਈ ਬੀਰਾ ਈਸ਼ਰ ਚੰਪਾ ਦੌਲਾ ਰਾਮ ਕੌਰ, ਇਹ ਜਿਹੜੇ ਅਪਾਰ ਵੀਰ ਨੇ, ਸੂਰਮੇ ਨੇ, ਇਹ ਸਤਿਗੁਰੂ ਜੀ ਦੇ ਨਾਲ ਰਹਿੰਦੇ ਨੇ। ਹਿਲ ਮਿਲ ਖੇਲਤ ਕਸਰਤ ਕਰਹੀ, ਪੈਰਤ ਜਲ ਕਵ ਕਰਤ ਸ਼ਿਕਾਰ। ਇੱਕ ਦੂਜੇ ਦੇ ਨਾਲ ਮਿਲ ਕੇ ਰਹਿੰਦੇ ਨੇ, ਕਦੇ ਕਵੀ ਜੀ ਬਿਆਨ ਕਰਦੇ ਨੇ ਖੇਡਦੇ ਨੇ, ਕਦੇ ਕਸਰਤ ਕਰਦੇ ਨੇ, ਕਦੇ ਫਿਰ ਪਾਣੀ ਦੇ ਵਿੱਚ ਪੈ ਕੇ ਤਰਦੇ ਨੇ ਤੇ ਕਦੇ ਕਦੇ ਸ਼ਿਕਾਰ ਖੇਡਣ ਦੇ ਵਾਸਤੇ ਜਾਂਦੇ ਨੇ। ਤੋਮਰ ਚੱਕਰ ਪਰਮਾਇ ਚਲਾਵੈ, ਛੋਰਤ ਬਰਛੀ ਤੁਪਕ ਯੋ ਤੀਰ। ਕਵੀ ਜੀ ਬਿਆਨ ਕਰਦੇ ਨੇ ਕਿ ਤੋਮਰ ਚਲਾਉਂਦੇ ਨੇ, ਵਰਛੇ ਨੂੰ ਆਖਿਆ ਜਾਂਦਾ ਤੋਮਰ, ਇਸ ਤੋਂ ਇਲਾਵਾ ਚੱਕਰਾਂ ਨੂੰ ਭਰਮਾ ਕੇ ਛੱਡਦੇ ਨੇ, ਇਸ ਤੋਂ ਇਲਾਵਾ ਵਰਛੀ ਦਾ ਕਿਤੇ ਪ੍ਰਹਾਰ ਕਰਦੇ ਨੇ ਤੇ ਕਿਤੇ ਬੰਦੂਕ ਚਲਾਉਂਦੇ ਨੇ, ਕਦੇ ਤੀਰ ਦਾ ਪ੍ਰਹਾਰ ਕਰਦੇ ਨੇ। ਲੱਕੜੀ ਬਾਜੀ 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 ਬਾਜ ਚਲਾਵਨ ਸਿੱਖਤ ਵੀਰ। ਕਵੀ ਜੀ ਬਿਆਨ ਕਰਦੇ ਨੇ ਕਿ ਲੱਕੜੀ ਦੀ ਖੇਡ ਜਿਹਨੂੰ ਆਖਿਆ ਜਾਂਦਾ, ਇਸ ਤੋਂ ਇਲਾਵਾ ਘੋੜੇ ਦੀ ਖੇਡ ਜਿਹੜੀ ਹੈ ਉਹ ਵੀ ਖੇਡਦੇ ਨੇ। ਕਵੀ ਜੀ ਲਿਖਦੇ ਨੇ ਕਿ ਫਿਰ ਬਾਜ ਚਲਾਵਤ ਸਿੱਖਤ ਵੀਰ, ਬਾਜ ਸ਼ਿਕਾਰੀ ਜਾਨਵਰ ਚਲਾਉਣਾ ਉਡਾਉਣਾ ਸੂਰਮੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਸਿੱਖਦੇ ਨੇ। ਨਿਤ ਪ੍ਰਤੀ ਸੰਗਤ ਦੇਸ ਦੇਸ ਤੈ ਅਰਪਤ ਆਏ ਅਕੋਰ ਉਦਾਰ। ਨਿਤਾ ਪ੍ਰਤੀ ਪ੍ਰਤੀ ਦਿਨ ਜਿਹੜੀ ਸੰਗਤ ਦੂਰਾਂ ਦੂਰਾਂ ਤੋਂ ਆਉਂਦੀ ਹੈ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਪਾਰ ਭੇਟਾਵਾਂ ਅਰਪਣ ਕਰਦੀ। ਬਾਜ ਹਥਿਆਰ ਨੀਕ ਜੋ ਲਿਆਵਤ ਤਿਸ ਪਰ ਗੁਰ ਖੁਸ਼ ਹੋਤ ਅਪਾਰ। ਕਵੀ ਜੀ ਬਿਆਨ ਕਰਦੇ ਨੇ ਕਿ ਭਾਵੇਂ ਭੇਟਾਵਾਂ ਕਈ ਤਰ੍ਹਾਂ ਦੀਆਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਪਣ ਹੁੰਦੀਆਂ ਨੇ, ਪਰ ਜਿਹੜਾ ਕੋਈ ਚੰਗਾ ਹਥਿਆਰ ਲਿਆ ਕੇ ਅਰਪਣ ਕਰਦਾ ਹੈ ਜਾਂ ਕੋਈ ਵਧੀਆ ਨਸਲ ਦਾ ਘੋੜਾ ਸਤਿਗੁਰੂ ਜੀ ਨੂੰ ਲਿਆ ਕੇ ਅਰਪਣ ਕਰਦਾ ਹੈ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਦੇ ਉੱਤੇ ਜ਼ਿਆਦਾ ਵਧੇਰੇ ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ ਨੇ। ਸੂਰ ਬੀਰ ਸ਼ਸਤਰੀ ਸੁਣ ਗੁਰ ਜਸ ਆਵਤ ਹਿਤ ਰੁਜ਼ਗਾਰ ਅਨੇਕ। ਜਿਹੜੇ ਸੂਰਬੀਰ ਯੋਧੇ ਨੇ, ਜਿਹੜੇ ਸ਼ਸਤਰਧਾਰੀ ਨੇ, ਉਹ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਸ ਸੁਣਦੇ ਨੇ ਤੇ ਫਿਰ ਰੁਜ਼ਗਾਰ ਦੇ ਵਾਸਤੇ ਨੌਕਰੀ ਕਰਨ ਦੇ ਵਾਸਤੇ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਫੌਜ ਦੇ ਵਿੱਚ ਆਣ ਕੇ ਭਰਤੀ ਹੁੰਦੇ ਨੇ। ਸਾਦਰ ਤਕ ਸਾਦਰ ਰਖਤ ਤਲਬ ਦੈ ਤਿੰਨ ਕੋ ਸਤਿਗੁਰ ਨਾਦਰ ਸਿੰਧ ਬਵੇਕ। ਸਤਿਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਫਿਰ ਤਨਖਾਹ ਮੁਕਰਰ ਕਰਕੇ ਉਹਨਾਂ ਸੂਰਮਿਆਂ ਨੂੰ ਰੱਖ ਲੈਂਦੇ ਨੇ। ਕਵੀ ਜੀ ਬਿਆਨ ਕਰਦੇ ਨੇ ਸਤਿਗੁਰ ਨਾਦਰ ਸਿੰਧ ਬਵੇਕ, ਭਾਵ ਕੇ ਅਸਚਰਜ ਗਿਆਨ ਦੇ ਸਮੁੰਦਰ ਹਨ ਸਤਿਗੁਰੂ ਜੀ। ਦਿਨ ਪ੍ਰਤੀਨਿਸ ਦਲ ਪੁਰ ਬਿਰ ਦਾਵਤ ਖਰਚਤ ਦੌਲਤ ਰਚਤ ਮਕਾਨ। ਕਵੀ ਜੀ ਬਿਆਨ ਕਰਦੇ ਨੇ ਕਿ ਦਿਨ ਪ੍ਰਤੀ ਦਿਨ ਜਿਸ ਤਰ੍ਹਾਂ ਆਪਣੇ ਬਲ ਦੇ ਵਿੱਚ ਆਪਣੇ ਦਲ ਦੇ ਵਿੱਚ ਫੌਜ ਦੇ ਵਿੱਚ ਵਾਧਾ ਕਰਦੇ ਨੇ, ਇਸੇ ਪ੍ਰਕਾਰ ਦੇ ਨਾਲ ਬਹੁਤੀ ਸਾਰੀ ਦੌਲਤ ਦਾ ਖਰਚ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਜਿਹੜੀ ਪੁਰੀ ਹੈ, ਜਿਹੜੀ ਅਨੰਦਪੁਰ ਨਗਰੀ ਹੈ, ਉਹਦੇ ਵਿੱਚ ਵੀ ਵਾਧਾ ਕਰਦੇ ਜਾਂਦੇ ਨੇ, ਨਵੇਂ ਤੋਂ ਨਵੇਂ ਮਕਾਨ ਬਣਦੇ ਰਹਿੰਦੇ ਨੇ। ਰੋਪੜਪੁਰ ਹੁਸ਼ਿਆਰ ਜਲੰਧਰ ਸਰਹੰਦ ਲੋ ਕੇ ਬਨਕ ਕਿਤਾਨ। ਰੋਪੜ ਦੇ ਵਿੱਚੋਂ, ਹੁਸ਼ਿਆਰਪੁਰ ਦੇ ਵਿੱਚੋਂ, ਜਲੰਧਰ ਦੇ ਵਿੱਚੋਂ, ਸਰਹੰਦ ਦੇ ਵਿੱਚੋਂ ਬਹੁਤੇ ਸਾਰੇ ਜਿਹੜੇ ਬਾਣੀਏ ਨੇ ਉਹਨਾਂ ਨੇ ਆਣ ਕੇ ਆਪਣਾ ਵਾਸਾ ਕੀਤਾ ਅਨੰਦਪੁਰ ਨਗਰੀ ਦੇ ਵਿੱਚ। ਬਸਤ ਆਏ ਕਰ ਆਨੰਦਪੁਰ ਮੈਂ ਅਨਕ ਵਸਤ ਕੀ ਲਾਏ ਦੁਕਾਨ। ਇਹਨਾਂ ਬਾਣੀਆਂ ਨੇ ਵਸਣਾ ਸ਼ੁਰੂ ਕੀਤਾ ਹੈ ਅਨੰਦਪੁਰ ਦੇ ਵਿੱਚ, ਫਿਰ ਇਹਨਾਂ ਨੇ ਆਪਣੀਆਂ ਦੁਕਾਨਾਂ ਜਿਹੜੀਆਂ ਨੇ ਅਨੇਕਾਂ ਪ੍ਰਕਾਰ ਦੀਆਂ ਉਹ ਸਜਾ ਦਿੱਤੀਆਂ ਅਨੰਦਪੁਰ ਦੇ ਵਿੱਚ। ਰੌਣਕ ਦਿਨ ਦਿਨ ਭਾਵੈ ਸਵਾਈ ਹੋਤ ਵਪਾਰ ਨਫਾ ਬਹੁ ਜਾਣ। ਕਿਉਂਕਿ ਅਨੰਦਪੁਰ ਨਗਰੀ ਦੀ ਜਿਹੜੀ ਰੌਣਕ ਹੈ ਉਹ ਦਿਨੋ ਦਿਨ ਵੱਧਦੀ ਜਾਂਦੀ ਹੈ। ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਨੇ ਫਿਰ ਦੁਕਾਨਾਂ ਸਜਾਈਆਂ ਨੇ ਉਹਨਾਂ ਦਾ ਮਾਲ ਜਦੋਂ ਵਿਕਦਾ ਹੈ ਫਿਰ ਦੂਣ ਸਵਾਇਆ ਉਹਨਾਂ ਨੂੰ ਵਪਾਰ ਦੇ ਵਿੱਚ ਨਫਾ ਮਿਲਦਾ ਹੈ, ਲਾਭ ਮਿਲਦਾ ਹੈ। ਯਾ ਬਿਦ ਸਮਾ ਬਤਿਤ ਯੁਤ ਆਨੰਦ, ਆਨੰਦਪੁਰ ਮੈਂ ਗੁਰੂ ਰਹਾਏ। ਗ੍ਰੰਥਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ, ਹੁਣ ਅਨੰਦਪੁਰ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਸ ਰਹੇ ਨੇ, ਆਨੰਦ ਦੇ ਨਾਲ ਆਪਣਾ ਜਿਹੜਾ ਸਮਾਂ ਉਸ ਨੂੰ ਬਤੀਤ ਕਰਦੇ। ਗਾਦੀ ਹੁਣ ਗਾਥ ਕੈ ਗੁਰ ਪਗ, ਬੰਧਨ ਕਰਿਤ ਭਇਓ ਅਧਿਆਏ। ਗਿਆਨੀ ਗਿਆਨ ਸਿੰਘ ਜੀ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਗੁਰਗੱਦੀ ਤੇ ਬਿਰਾਜਮਾਨ ਸਤਿਗੁਰੂ ਗੋਬਿੰਦ ਸਿੰਘ ਜੀ ਹੋਏ। ਇਹ ਕਥਾ ਮੈਂ ਇਸ ਅਧਿਆਇ ਦੇ ਵਿੱਚ ਬਿਆਨ ਕੀਤੀ ਹੈ। ਮੈਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਉੱਤੇ ਕਵੀ ਜੀ ਲਿਖਦੇ ਨੇ ਕਿ ਮੱਥਾ ਟੇਕਦਾ ਹੋਇਆ ਆਪਣੇ ਇਸ ਅਧਿਆਇ ਨੂੰ ਇਸ ਜਗ੍ਹਾ ਦੇ ਉੱਤੇ ਸਮਾਪਤ ਕਰਦਾ ਹਾਂ। ਕਵੀ ਜੀ ਨੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕੀਤਾ। ਇਸ ਅਧਿਆਇ ਦੇ ਵਿੱਚ ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਦਾ ਮੰਗਲ ਕਵੀ ਜੀ ਨੇ ਬਿਆਨ ਕੀਤਾ ਇੱਕ ਦੋਹਰੇ ਦੇ ਵਿੱਚ। ਇੰਦ ਕੁੰਦ ਮਨਿੰਦ ਦੁੱਤ, ਚਿੰਦ ਕੁਨਿੰਦ ਬੁਲਿੰਦ, ਦੁੰਦ ਬੰਦ ਕਰ ਬੰਦ ਹੋ ਕਰਿਆ ਦੁੱਤ ਗੁਰ ਦੁੰਦ। ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਚੰਦਰਮਾ ਤੇ ਮਰਤਬਾਨ ਦੇ ਫੁੱਲਾਂ ਦੇ ਵਰਗੇ ਜਿਨ੍ਹਾਂ ਦੀ ਸੋਭਾ ਹੈ, ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੈਂ ਚਿੰਤਨ ਕਰਦਾ ਹਾਂ, ਮੈਂ ਉਹਨਾਂ ਨੂੰ ਯਾਦ ਕਰਦਾ ਹਾਂ। ਦੁੰਦ ਬੰਦ ਕਰ ਬੰਦ ਹੋ ਕਰ ਅਧੁੰਦ ਗੁਰ ਦੁੰਦ, ਹੇ ਦੂਜੇ ਸਤਿਗੁਰੂ ਜੀ ਮੈਂ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦਾ ਹਾਂ, ਕਿਰਪਾ ਕਰਕੇ ਮੈਨੂੰ ਦੈਤ ਰਹਿਤ ਕਰ ਦਿਓ ਤੇ ਮੇਰੇ ਤੇ ਆਪਣੀ ਕਿਰਪਾ ਦਾ ਹੱਥ ਰੱਖੋ। ਆਜਰ ਜਰਨ ਅਤ ਤਰਨ ਤਰਨ ਸਮ, ਅਸਰਨ ਸਰਨ ਕਰਨ ਸੁਖ ਤਰ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਅਜਰ ਨੂੰ ਜਰਨ ਦੀ ਬਹੁਤੀ ਜ਼ਿਆਦਾ ਸ਼ਕਤੀ ਧਰਤੀ ਦੇ ਵਾਂਗ ਧਾਰਦੇ ਨੇ, ਜਿਨ੍ਹਾਂ ਨੂੰ ਕੋਈ ਸ਼ਰਨ ਨਾ ਦੇਵੇ ਉਹਨਾਂ ਨੂੰ ਸਤਿਗੁਰੂ ਜੀ ਸ਼ਰਨ ਦਿੰਦੇ ਨੇ, ਪਨਾਹ ਦਿੰਦੇ ਨੇ ਤੇ ਬਹੁਤਾ ਸੁਖ ਸਤਿਗੁਰੂ ਜੀ ਸਾਰਿਆਂ ਨੂੰ ਦੇਣ ਵਾਲੇ ਨੇ। ਤਾਰ ਹੈ ਸੁਭਾਵ ਨਿਧ ਚਰਨ ਸਰਨ ਜਨ, ਫਰਨ ਜੁਇਤ ਰਨ ਮਤ ਪਰ ਹਰ ਹੈ। ਅੱਗੇ ਕਵੀ ਜੀ ਬਿਆਨ ਕਰਦੇ ਨੇ ਕਿ ਜਿਹੜੇ ਪੁਰਸ਼ ਸਤਿਗੁਰੂ ਦੇ ਚਰਨਾਂ ਦੇ ਚਰਨ ਸ਼ਰਨ ਫੜਦੇ ਨੇ, ਹੋਰਨਾਂ ਮਤਾਂ ਦਾ ਜਿਹੜੇ ਤਿਆਗ ਕਰਦੇ ਨੇ, ਉਹ ਸੰਸਾਰ ਦੇ ਸਮੁੰਦਰ ਤੋਂ ਭਲੀ ਪ੍ਰਕਾਰ ਦੇ ਨਾਲ ਤਰ ਜਾਂਦੇ ਨੇ। ਹਰ ਹੈ ਸੁਲਹਿਤ ਦਹਿਤ ਦੁਖ ਆਗ ਜਾਗ, ਜਨਮ ਮਰਨ ਕੱਟ ਝਟਤ ਉਬਰ ਹੈ। ਕਵੀ ਜੀ ਬਿਆਨ ਕਰਦੇ ਨੇ ਅੱਗੇ ਹਰੀ ਦੇ ਨਾਮ ਨੂੰ ਪ੍ਰਾਪਤ ਕਰ ਲੈਂਦੇ ਨੇ, ਜਗਤ ਦੇ ਪਾਪਾਂ ਤੇ ਦੁੱਖਾਂ ਨੂੰ ਸਾੜ ਲੈਂਦੇ ਨੇ, ਜੰਮਣ ਤੇ ਮਰਨ ਦਾ ਕੱਟ ਜੰਮਣ ਤੇ ਮਰਨ ਦੀ ਬੇੜੀ ਕੱਟ ਕੇ ਉਹ ਛੇਤੀ ਬਚ ਜਾਂਦੇ ਨੇ, ਜਿਹੜੇ ਆਪਣਾ ਮਨ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਰੱਖਦੇ ਨੇ। ਬਾਰਹ ਮੁਕਤ ਤੀਆ ਬੀਆ ਗੋਰੇ ਔਰ ਤਾਰ, ਇਸ ਲਈ ਕਾਵਿ ਪੁਨ ਪੁਨ ਜੁਹਾਰ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਦੂਜੇ ਗੁਰਾਂ ਦੇ ਹਿਰਦੇ ਨੂੰ ਆਪਣੇ ਦੂਜੇ ਗੁਰਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਮੁਕਤੀ ਰੂਪ ਇਸਤਰੀ ਨੂੰ ਉਹ ਮਨੁੱਖ ਵਰ ਲੈਂਦੇ ਨੇ। ਇਸ ਕਰਕੇ ਮੈਂ ਕਵੀ ਬਾਰ ਬਾਰ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ ਹਾਂ, ਜੁਹਾਰਾਂ ਕਰਦਾ। ਬਾਰ ਹੈ ਰਾਏ ਗੁਲਾਬ ਕੋ ਕਰ ਹੈ ਰੀਚ ਕਲਿਆਣ, ਖੇਮਾ ਕਾਬਲ ਤੇ ਆਵੇ ਦੁਤੀ ਵਿਆਹ ਹੈ ਗਾਨ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕ कि गुलाब राय नू सतगुरु गोविंद सिंह सच्चे पातशाह जी तो किस तरह वरदान मिलेगा, मैं इस अध्याय दे विच उस कथा नू बयान करना। इस तो अलावा एक रिछ दा जिहड़ा कल्याण है ओ किवें सतगुरु जी करनगे, मैं ओ भी गाथा बयान करनी है। एक बहुत सुंदर खेमा एक तंबू काबल दे विचों तैयार होके सतगुरु जी दे चरणा दे विच पहुंचेगा, मैं ओ भी कथा इसे अध्याय दे विच बयान करनी है। इस तो अलावा सतगुरु गोविंद सिंह सच्चे पातशाह जी दे दूजे व्याह दी जड़ी कथा है ओ भी कवि जी लिखदे ने, मैं इस अध्याय दे विच बयान करांगा। एक रोज सिर सतगुर स्वामी जल क्रीड़त थे पूरन कामी। कवि जी बयान करदे ने एक दिन दी वार्ता, मैं बयान करदा हां। एक दिन सतगुरु गोविंद सिंह सच्चे पातशाह जी जेडे सारिया दे मालक ने जेडे सारिया दे स्वामी ने ओ पानी दे विच जल क्रीड़ा कर रहे सन। जेड़े कामना नू पूर्ण करन वाले ने अपना साथियां दे नाल नहारे सन ते जल दिया पानी दिया खेड़ा खेड़ दे सन। संगो याद पांच ही प्राता राम कौर जी जो बखे आता। संगो शादक जेड़े पांच प्राणे बीबी वीरो जी दे सपुत्र ओ भी नाल सन, राम कोयर भी उस वेले इना दे नाल ही सी। नांद चांद ते आदम संधु दया राम प्रोहत सुख कंधु। दीवान नांद चांद होर जेड़े मसंद ने ओ भी नाल सन, दया राम जेड़ा के कुल दा प्रोहत है ओ भी सुखां दा मूल नाल सी। सूरज मल के पोतर दोई राय गुलाब शाम सस जोई। सूरज मल दे जेड़े दो पुत्र ने जिन्हां दे विचों एक दा नाम गुलाब राय ते दूजे दा नाम श्याम सस है, ये दोवें भी उस वेले सतगुरु जी दे नाल ही पानी दे विच नारे सन। सिद्ध की सिख प्रेमी और गुर हम जोली के सब गौर। होर भी कवि जी लिखदे ने के गुरां दे वड्डे हम जोली साथी सन जेड़े के सिदकी सिख प्रेमी सन। जल सत लुज मैं पैर ते आचे खुशी हसी से खेलत साचे। सतलुज दरिया दे विच ए सारे नहारे सन। कवि जी बयान करदे ने के तारियां लौंदे सन ते हास विलास दियां खेडां जिहड़ियां ने ओ भी चंगी तरह खेडदे सन। राय गुलाब पायो दिस एकू पाए दुती दिस जलद बबेकू। दो टोलियां दे विच बन गए ने, एक दा मोरे गुलाब राय बन गया ते दूजे दे मोरे ज्ञान दे समुद्र सतगुरु जी बन गए ने। दो हिस्सियां दे विच आपो अपने साथियां नू इन्हां सारियां ने वंड लिया। हाथन साथ पाथे ओ चारे डोले बोले अनक पर कारे। हाथां दे नाल पानी नू छाल के एक दूजे दी अखां दे विच छिट्टे मारन लगे ने। कवि जी लिखदे ने के दोवां हिस्सियां दे विच होके एक दूजे दी अखां दे विच पानी दे छिट्टे मारन लगे। जूथ जूथ जुग दिस पै खले जल सो लगे लरनेम पले। दो जथियां दे विच मिलके फिर कवि जी लिखदे ने यही खेड आरंभी है के पानी दे नाल लड़न लगे ने, एक दूजे नू जोर दे नाल पानी दे छिट्टे मारदे ने, उन्हां दी अखां बंद हो जांदियां ने। इस प्रकार दे नाल आम करके देखिया जांदा है कि कई जड़े लोक ने ओ पानी दे विच एक दूजे दी अखां दे विच छिट्टे मारदे ने जोर दे नाल। कर कलोल ਕਲਾਲੇ ਉਚਾਰੇ ਇੱਕ ਦੂਸਰ ਦਿਸ ਛਿੰਟੇ ਮਾਰੇ। ਕਲੋਲ ਕਰਦੇ ਨੇ, ਕਹਿਣ ਦਾ ਭਾਵ ਹੈ ਕਿ ਇਸ ਪ੍ਰਕਾਰ ਦੇ ਨਾਲ ਮਲਾਲ ਕਰਦੇ ਨੇ, ਦੋਵਾਂ ਤਰਫਾਂ ਤੋਂ ਇੱਕ ਦੂਜੇ ਦੀਆਂ ਅੱਖਾਂ ਦੇ ਵਿੱਚ ਪਾਣੀ ਦੇ ਛਿੱਟੇ ਲਗਾਤਾਰ ਵੱਜਣ ਲੱਗੇ। ਤੱਕਾ ਤੱਕੀ ਰੌਰਾ ਕਰ ਗੌਰਾ, ਹਾਰੇ ਜੋ ਪਾਗੇ ਹੈ ਹੋਰਾ। ਇੱਕ ਦੂਜੇ ਨੂੰ ਧੱਕਾ ਵੀ ਮਾਰਦੇ ਨੇ, ਬੜਾ ਰੌਲਾ ਮੱਚਿਆ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਜਿਹੜਾ ਫਿਰ ਡਰਦਾ ਹੈ ਅੱਖਾਂ ਦੇ ਵਿੱਚ ਛਿੱਟੇ ਮਰਵਾਉਣ ਤੋਂ, ਉਹ ਫਿਰ ਬਾਹਰ ਨਿਕਲ ਕੇ ਹੌਲਾ ਹੋ ਕੇ ਬਹਿ ਜਾਂਦਾ। ਸਕੈ ਨਾ ਅੱਖ ਝਾਕ ਬੰਦ ਰਹੀ, ਇੱਕ ਘੜੀ ਲਓ ਲਰੇ ਸੋ ਸਹੀ। ਇੱਕ ਘੜੀ ਤੱਕ 24 ਮਿੰਟਾਂ ਦੇ ਕਰੀਬ ਇੱਕ ਘੜੀ ਮੰਨੀ ਜਾਂਦੀ ਹੈ। ਇੱਕ ਘੜੀ ਤੱਕ ਦੋਵੇਂ ਪਾਣੀ ਦੇ ਨਾਲ ਇਸ ਪ੍ਰਕਾਰ ਦੇ ਨਾਲ ਛਿੱਟੇ ਮਾਰ ਮਾਰ ਕੇ ਲੜਦੇ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਛਿੱਟਾਂ ਵੱਜਣ ਦੇ ਨਾਲ ਅੱਖਾਂ ਦੇ ਵਿੱਚ ਕਈਆਂ ਦੀਆਂ ਅੱਖਾਂ ਲਾਲ ਹੋ ਗਈਆਂ ਨੇ ਤੇ ਬਹੁਤ ਜ਼ਿਆਦਾ ਉਹਨਾਂ ਨੂੰ ਫਿੱਕਾ ਦਿਖਾਈ ਦਿੰਦਾ। ਛਿਟਕਣ ਛੀਟਤ ਛਬ ਜੋ ਛਈ ਛਿਨ, ਜਨ ਜੁਗ ਮੇਘ ਲਰਤ ਡਾਰਤ ਕਿਨ। ਕਵੀ ਜੀ ਬਿਆਨ ਕਰਦੇ ਨੇ ਕਿ ਛਿੱਟਾਂ ਦੇ ਛਿੜਕਣ ਦੇ ਨਾਲ ਉਹ ਛਿਨ ਦੀ ਸੋਭਾ ਐਸੀ ਹੋ ਗਈ ਹੈ ਕਿ ਜਿਸ ਪ੍ਰਕਾਰ ਦੇ ਨਾਲ ਦੋ ਜਿਹੜੇ ਮੇਘ ਨੇ, ਦੋ ਜਿਹੜੇ ਬੱਦਲ ਨੇ ਇੱਕ ਦੂਜੇ ਦੇ ਨਾਲ ਲੜ ਰਹੇ ਹੋਣ ਤੇ ਤੇਜ ਜਿਹੜੀਆਂ ਕਣੀਆਂ ਨੇ ਇੱਕ ਦੂਜੇ ਦੇ ਉੱਤੇ ਵਰਾ ਰਹੇ ਹੋਣ। ਸੋਹਤ ਗੁਰਮੁਖ ਪਰ ਕੇ ਲਾਲ ਕਿਨ, ਐਚ ਸੁਧਾ ਕਰ ਸੁਧਾ ਪੀਅਤ ਜਨ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਿਹੜੇ ਪਾਣੀ ਦੇ ਕਿਨਕੇ ਨੇ ਉਹ ਸਤਿਗੁਰੂ ਜੀ ਦੇ ਮੁਖੜੇ ਦੇ ਉੱਤੇ ਇਸ ਤਰ੍ਹਾਂ ਦੀ ਸੋਭਾ ਦੇ ਰਹੇ ਨੇ ਕਿ ਜਿਵੇਂ ਦੋ ਚੰਦਰਮਾ ਹੋਣ ਤੇ ਖਿੱਚ ਕੇ ਅੰਮ੍ਰਿਤ ਨੂੰ ਪੀ ਰਹੇ ਹੋਣ। ਰਾਏ ਗੁਲਾਬ ਹਾਰੀ ਉੱਠ ਪਾਗਾ, ਪਾਛੇ ਲੜਕਣ ਕਾਗਨ ਲਾਗਾ। ਆਖਰਕਾਰ ਗੁਲਾਬ ਰਾਏ ਹਾਰ ਕੇ ਬਾਹਰ ਨਿਕਲ ਕੇ ਪਾਣੀ ਤੋਂ ਭੱਜਣ ਲੱਗਾ, ਬਹੁਤੇ ਸਾਰੇ ਜਿਹੜੇ ਲੜਕੇ ਸਨ ਉਹਦੇ ਪਿੱਛੇ ਲੱਗੇ। ਬਾਹਰ ਆਏ ਸ਼ੀਘਰਤਾ ਸਾਥ, ਗੁਰ ਕੀ ਪਾਗ ਤਰੀ ਨਿਜ ਪਥ। ਜਦੋਂ ਕਾਲੀ ਦੇ ਨਾਲ ਬਾਹਰ ਨਿਕਲ ਕੇ ਭੱਜਣ ਲੱਗਾ ਗੁਲਾਬ ਰਾਏ, ਸਾਰਿਆਂ ਦੇ ਕੱਪੜੇ ਕਿਨਾਰੇ ਦੇ ਉੱਤੇ ਰੱਖੇ ਹੋਏ ਸਨ। ਕਵੀ ਜੀ ਬਿਆਨ ਕਰਦੇ ਨੇ ਕਿ ਸ਼ੀਘਰਤਾ ਦੇ ਨਾਲ ਕਾਲੀ ਦੇ ਨਾਲ ਉਹਨੇ ਆਪਣੀ ਪੱਗ ਦੀ ਪਛਾਣ ਨਹੀਂ ਕੀਤੀ। ਉਹਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਪੱਗ ਨੂੰ ਚੁੱਕਿਆ ਤੇ ਸਿਰ ਤੇ ਧਰ ਕੇ ਉਹ ਦੌੜ ਪਿਆ। ਬਿਨਾ ਪਛਾਣੇ ਧਰ ਸਿਰ ਦੌਰਾ, ਪਾਛੇ ਸਭਿਨ ਪਾਇਓ ਰੌਰਾ। ਬਗੈਰ ਪਛਾਣ ਤੋਂ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਦਸਤਾਰੇ ਨੂੰ ਸਿਰ ਤੇ ਰੱਖ ਕੇ ਜਦੋਂ ਭੱਜਿਆ, ਕਵੀ ਜੀ ਬਿਆਨ ਕਰਦੇ ਨੇ ਕਿ ਜਿਹੜੇ ਪਿੱਛੋਂ ਨਿਕਲੇ ਉਹਨਾਂ ਨੇ ਪਛਾਣ ਕੀਤੀ ਕਿ ਗੁਲਾਬ ਰਾਏ ਨੇ ਆਪਣੀ ਪੱਗ ਨਹੀਂ ਬੰਨੀ ਸਿਰ ਦੇ ਉੱਤੇ, ਉਹਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਸਤਾਰੇ ਨੂੰ ਚੁੱਕ ਕੇ ਖੜਿਆ, ਉਹਨਾਂ ਨੇ ਰੌਲਾ ਪਾ ਦਿੱਤਾ। ਕਹਾਂ ਕੀਨ ਤੈ ਗੁਰ ਦਸਤਾਰਾ, ਲੀਆ ਤਾਰ ਕੀ ਆਇਆ ਨਿਚਿਤ ਪਾਰਾ। ਸਾਰੇ ਦੇ ਸਾਰੇ ਗੁਲਾਬ ਰਾਏ ਨੂੰ ਤਾੜਨ ਲੱਗੇ ਨੇ, ਇਹ ਤੂੰ ਕੀ ਕੀਤਾ ਕਿ ਸਤਿਗੁਰੂ ਜੀ ਦੇ ਦਸਤਾਰ ਆਪਣੇ ਸਿਰ ਤੇ ਬੰਨ ਲਏ, ਇਹ ਬਹੁਤ ਜ਼ਿਆਦਾ ਅਣਉਚਿਤ ਕੰਮ ਹੋਇਆ, ਕਿਉਂਕਿ ਸਤਿਗੁਰਾਂ ਦੇ ਦਸਤਾਰੇ ਨੂੰ ਕੋਈ ਆਪਣੇ ਸਿਰ ਦੇ ਉੱਤੇ ਕਿਵੇਂ ਸਜਾ ਸਕਦਾ। ਸੋਹਣੇ ਉਨ ਪੁਨ ਉਤਾਰਨੀ ਚਾਹੀ, ਪੇਖ ਕਯੋ ਗੁਰ ਰੱਖੋ ਇਹਾਹੀ। ਉਹਨੇ ਵੀ ਮੰਨਿਆ ਕਿ ਮੇਰੇ ਤੋਂ ਗਲਤੀ ਹੋਈ ਹੈ, ਪਰ ਕਹਿਣ ਲੱਗਾ ਮੈਂ ਜਾਣ ਬੁੱਝ ਕੇ ਐਸਾ ਨਹੀਂ ਕੀਤਾ। ਇੱਕ ਤੇ ਮੇਰੀਆਂ ਅੱਖਾਂ ਦੇ ਵਿੱਚ ਪਾਣੀ ਦੇ ਛਿੱਟੇ ਵੱਜਣ ਦੇ ਨਾਲ ਮੈਨੂੰ ਚੰਗੀ ਤਰ੍ਹਾਂ ਦਿਖਾਈ ਨਹੀਂ ਸੀ ਦੇ ਰਿਹਾ, ਇਸ ਤੋਂ ਇਲਾਵਾ ਕਾਲੀ ਦੇ ਕਰਕੇ ਮੈਂ ਪਛਾਣ ਨਹੀਂ ਕੀਤੀ ਤੇ ਸਤਿਗੁਰਾਂ ਦੀ ਦਸਤਾਰ ਆਪਣੇ ਸਿਰ ਤੇ ਬੰਨ ਲਈ। ਕਹਿੰਦਾ ਕਿ ਮੈਂ गलती मनदा हां। मैं हुणे ही सतगुरु जी दे दस्तारे नूं अपने सिर दे उत्तों ला देना हां। जदों लाउण लगा पेख कयो गुरु रखो यहां ही, फिर सतगुरु गोविंद सिंह जी ने देख के आख्या के नहीं गुलाब राय बन्नी रहण दे सिर दे उत्ते। अब मम जोग रही नहीं ये है और मगाए बांध हम ले हैं। सतगुरु गोविंद सिंह जी कहंदे ने कि गुलाब राय ये जड़ी दस्तार है हुण साडे सिर दे उत्ते बन्नन योग नहीं रही, तू अपने सिर दे उत्ते ही रख। सतगुरु गोविंद सिंह जी ने वचन किया कि मैं दूसरी मंगा के दस्तार अपने सिर दे उत्ते बन लवांगा। कभी गुराई तू पी पह पग तरबे को फल मिल जह। पर नाल ही सतगुरु गोविंद सिंह जी ने ऐसा भी वचन किया कि साडी पग साडी दस्तार तू सिर दे उत्ते बन्नी है। इस करके सतगुरु जी कहंदे ने कि एक समय तेनू भी गुरियाई मिलेगी। सतगुरु जी कहंदे ने कि पग धरण दा तेनू फल एक समय मिलेगा जरूर। कारी इशनान खेल बह पाते पुर में आए पुन बखे आते। पानी दिया खेड़ा खेड़ के इशनान करके ते फिर अपनी पुरी दे विच वापस परताए। जब गुरपुर आनंद फिर छोरा तन दखण दिस तज्यो बहोरा। ते सतगुरु गोविंद सिंह जी ने जड़ा वचन किया सी कि तेनू गुरियाई दा मौका मिलेगा, कवि जी बयान करदे ने ओ फिर ओ समय पूरा होया जदों के सतगुरु गोविंद सिंह सच्चे पातशाह जी ने आनंदपुर नूं छड्डिया सी। जदों सतगुरु गोविंद सिंह सच्चे पातशाह जी दक्षण दी दिशा दे वल गए सन। पाछे इक गुर बख्श फकीर पुर आनंद सेवत रहो तीर। आनंदपुर त्यागण तों बाद इक गुरबख्श नां दा फकीर सी, ओ आनंदपुर दे विच रह के सेवा करदा रहा। धूप दीप देहरे में करे पूजा लेवे जो तह चरे। ओ देहरे दे उते धूप दीप जगाउंदा रहिंदा सी जेड़ा देरा सी सतगुरु तेग बहादुर जी दा। कवि जी बयान करदे ने कि फिर पूजा जेड़ी चढ़दी सी संगतां दे वल्लों ओ भी सांभदा सी ओ गुरबख्श। राय गुलाब लोभ वस पर कै दयो निकार साध को हर कै। उस वेले गुलाब राय ने लोभ दी लहर दे विच आण के उस माया नूं सांभण दा यतन कीता। कवि जी लिखदे ने कि जिहड़ा ओह गुरबख्श फकीर सी ओहनूं फिर धक्के मार के आनंदपुर दे विचों बाहर कढ दित्ता। गुर गादी सो ठौर सुगन कै मंजी पर बैठ्यो गुर बणकै। फिर कवि जी बयान करदे ने गुलाब राय ने अपने आप नूं गुरगद्दी दा अधिकारी समझिया, ओह फिर गुरगद्दी ला के बैठन लगा मंजी दे उते गुरु बन के पूजा कराउन लगा। पूजत मन्नत रहे सिख तां को आवन लगे रजत पण लाखों। क्योंकि सतगुरु गोविंद सिंह सच्चे पातशाह जी ने नंदेड़ दे विच जाके दक्षण दे विच नर नाटक खेड़िया सी। इस तों बाद सतगुरु जी अलोप तरीके दे नाल वरतदे रहे। बहुतियां सारिया ने समझिया कि सतगुरु गोविंद सिंह जी शरीर त्यागे ने, इस करके कवि जी बयान करदे ने कि कईयां ने फिर इहदी पूजा करनी गुलाब राय दी शुरू कीती है। कवि जी बयान करदे ने कि लखां रुपये इहदे चरणां दे विच अर्पण होण लगे। जब लो जीव्यो करी गुर आई लंगर देत रयो बो पाई। ज्ञानी ज्ञान सिंह जी ग्रंथाकार जी बयान करदे ने कि सतगुरु गोबिंद सिंह जी का वरदान पूरा होया, जिन्ना चिर गुलाब राय जिउंदा रहा उन्ना चिर गुरु बन के इस तों बाद उन्हें अपने आप नूं पुजवाया। लंगर भी कवि जी बयान कर देने कि उन्हें बहुता चलाया। साध साप सह संतत नासी मंजी रही सोडियन पासी। पर जेड़ा गुरबख्श साध सी उन्हें श्राप दिता सी इस गुलाब राय नूं के तेरी संतान नहीं रवेगी। इस करके कवि जी लिखते ने कि श्राप दे करके इहदी औलाद खत्म होगी। मंजी रही सोडियन पासे, पर जेड़ी मंजी सी जेड़ा अधिकार सी वो सोडियां दे कोल रहा। याही तै संगत अब ताई मनत सोडियन को तह जाई। इसे करके कवि जी बयान कर देने अजे तक भी जेड़े लोग ने वो सोडियां दी जाके मनता कर देने। इस प्रकार दे नाल गुलाब राय नू सतगुरु गोविंद सिंह सच्चे पातशाह जी तो वरदान मिलिया सी। ग्रंथाकार ज्ञानी ज्ञान सिंह जी ने इस प्रकार दे नाल इस विथ्या नू बयान कीता। इस तो अलावा कवि करतार सिंह जी कलास वालिए दशमेश प्रकाश दे विच इस वार्ता नू कुछ इस प्रकार दे नाल बयान कर दे। एक दिन सतलुज दे विच जाके गोरा तरन दी खेड मचाई है सी। फौजां दो बना के शुरू कीती पानी छटियां नाल लड़ाई है सी। दूजे टोले वाले मुंडे हार नठे रल सारियां रौली मचाई है सी। सत गुरां दी विचे पोशाक रखी उत्ते ला दस्तार टकाई है सी। सिर बन गुलाब राय उठ नठा वेख मुंडिया ने रौली पाई है सी। झट ला ओ गुरां नू देण आया सत गुरां ने आख सुनाई है सी। ए रख दस्तार हुण पास तू ही इसे तरह अकाल नू पाई है सी। किसे समय तू भी गुरु बन रहसे हस श्री दशमेश सुनाई है सी। पर रहेगी ना सगों दुख देसी सत गुरां ने कलम वगाई है सी। होया सच्चा गुलाब राय गुरु बनया तिग जोरी पालई गुर आई है सी। जद नास हो गई करतार सिंगा गल बनी ना झूठी बनाई हुई सी। कवि करतार सिंह जी कलास वाली बयान कर देने पर ओ जान बुझ के गल झूठी बनाई हुई सी। गुरु नहीं सी बनया झूठा बनया सी। इस करके कवि जी लिखते ने आखिरकार ओदी औलाद भी विनाश होगी। इस प्रकार दे नाल कवि करतार सिंह जी कलास वालिए ने बयान किया। साखी राय गुलाब की कही सुनो अभी एक और कीरतिये सिख का पयो बाप रीच जिस तौर। ग्रंथाकार ज्ञानी ज्ञान सिंह जी बयान करदे ने कि साखी जड़ी है गुलाब राय दी ओ मैं तुहाडे सामने बयान कीती है। हुण एक होर जड़ी साखी है ओ भी मैं तुहाडे चरणा दे विच बयान करदा है कि सतगुरु जी दा एक प्रिय सेवक सी जिदा नाम कीर्तिया सी ओदा पिता किस प्रकार दे नाल केड़े कारण दे करके रिच बनिया। एक दिन गुर टिग आए कलंदर रीछ नचाए दिखाए बंदर। एक दिन सतगुरु गोविंद सिंह जी दे हजूर कवि जी लिखते ने कि कलंदर आ गए ने जेड़े रिछा ते बांदरा दा तमाशा दिखाउंदे ने उन्हां नू कलंदर आख्या जांदा है। कवि जी लिखते ने उन्हां दे कोल एक रिछ सी जिन्हू नकेल पा के उन्होंने फड़िया से ते बहुते सारे बांदर सन। पालक बड़ो एक पवकारे कौतक बहुदा ताहे दिखारे। जेड़ा वड़ा सारा भालू सी जेड़ा रिछ सी कवि जी बयान करदे ने पवकार के ओ बहुते सारे जेड़े कौतक ने ओ सारिया लोकां नूं दिखा रहा सी। बड़ो हास रस गुर मुस्काए एक लड़का गुर चौर चुलाए। सतगुरु गोविंद सिंह सच्चे पातशाह जी ने भी उस रिछ दा तमाशा देखिया। सतगुरु जी हसन लग पे मुस्कुराउंदे ने। एक लड़का जेड़ा के सतगुरु गोविंद सिंह सच्चे पातशाह जी दे सीस दे उत्ते चौर कर रहा सी। कीरतिया था नाम सुवाहू कहियो गुरु रिच रिच सो जाहू। उदा नाम से कीरतिया। सतगुरु गोविंद सिंह सच्चे पातशाह जी कहंदे हे भाई कीरतिया जरा गौ दे नाल इस रिच दे वल देख। सतगुरु सच्चे पातशाह जी कहंदे कि पछाण कर कि तू इस रिच नू जानदा। सतगुरु गोविंद सिंह सच्चे पातशाह जी ने इस प्रकार दे नाल आख्या। सतारा सौया चौतिया साल चढ़िया नवे सतगुरां खेल नवे सतगुर खेल रचाम दाए। एक दिन दीवान दे विच बैठे एक रिच कलंदर लियाम दाए। सोटे मार टपाम दा रिच ताई पिंजे रूं ते चीना छड़ाम दाए। वेख वेख के हस दे लोक सारे रिच टप तमाशे दिखाम दाए। सिख कीर्तिया चोरी करन वाला हस हस के खिली मचाम दाए। गुरा आखिया कीर्तिया वेख खा तू रिच तेरी पछाण विच आम दाए। सिख आखदा मैनू पछाण का दी पशु जंगली पैड़ा डराम दाए। मैं की जानदा इनू करतार सिंगा कीते अपने नू पिया पाम दाए। कवि करतार सिंह जी क्लास वाली बयान कर दे ने। सतगुरु ने आख्या के कीर्तिया पछाण कि तू इस नू जानदा है। अगों कहिंदा के सच्चे पातशाह जी ए जंगली पैड़ा जीव है ये डरा रहा है लोकां नू। कवि जी बयान करदे ने आख्या कि मैं की इस नू जानदा हां ये अपने कीते दा फल पा रहा है। कीर्ति ने इस प्रकार दे नाल जवाब दिता। पूर्व जन्म पिता है तेरा परगों फिर सतगुरु गोविंद सिंह सच्चे पातशाह जी कहंदे ने कि भाई कीर्तिया पहले जन्म दे विच ये तेरा पिता सी जेड़ा इस वेले रिछ बनिया होया। सत गुरां ने आखिया बाप तेरा अगे हो बेशक पछाण कर ले। पाई रिछ दी जून है बहुत पैड़ी करन गति आगाद ध्यान कर ले। जो बीजिया सी खाना पियायो हो ए विचार तू आप सुजान कर ले। किते कर्म दा फल करतार सिंगा खाना पैना है नेकी जहान कर ले। सतगुरु गोविंद सिंह जी ने आख्या कि तेरा पिता है पछाण कर ले। जो बीजा है सो खाना पैंदा है किते कर्म दा फल भोगना पैंदा है। इसे करके तेरे पिता ने भी जेड़ी करनी कीती ए उसे दा फल इस वेले पा रहा है। इस प्रकार दे नाल सतगुरु जी ने आख्या। सोनियुन पुन गुरु प्रति इमटेरा उस वेले फिर हाथ जोड़ के सतगुरु सच्चे पातशाह जी नूं कीर्तिया इस प्रकार दे नाल कहन लगा। सो साध संगत जी समय दी समाप्ति है। कल नूं ग्रंथाकार जी जिस प्रकार दे नाल इस अगले इतिहास नूं अगे बयान करनगे मैं उसे प्रकार दे नाल साध संगत दे सन्मुख अर्ज करांगा। अगे जो सतगुरु सचे पातशाह जी की रजा होवेगी उस तरह वरतेगी। अज इनिया ही अर्जा करदा होया मैं इथे ही कथा नु विश्राम दे के सारी साध संगत तो खिमा दा जाचका। हे अचूत हे पार ब्रह्म अविनाशी अगनास, हे पूरन हे सर्व मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी होवन हार, हे संता कै सदा संग ने धारा आधार, हे ठाकुर हो दास रो मैं निर्गुण गुण नहीं कोय, नानक दे जय नाम दान राखो ही है परोय, जाही कुल ते प्रगट होय ताही कुल को नाम, पुन द्वादस गुरिंड कौ मेरी है परे।